ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਆ।
ਖੁਦਾ ਦੇ ਕੰਮ ਸਾਰੇ ਕਰਦੇ ਹੈ ਰੱਬ ਦੀ ਵਡਿਆਈ, ਕਰਦੇ ਹੈ ਰੱਬ ਦੀ ਵਡਿਆਈ, ਆਸਮਾਨ ਧਿਆਨ ਕਰਦੇ ਖੁਦਾ ਦੇ ਕੰਮ ਸਾਰੇ। ਇੰਨੇ ਕਰਦੇ ਰਹਿੰਦੇ ਦੀਨਾ ਬਖਤੀ ਰਾਤ ਨੂੰ ਦਨਾਈ, ਰਾਤ ਬਖਤੀ ਰਾਤ ਨੂੰ ਦਨਾਈ, ਆਸਮਾਨ ਧਿਆਨ ਕਰਦੇ ਖੁਦਾ ਦੇ ਕੰਮ ਸਾਰੇ।
ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਹਨਨੀਆਂ ਅਤੇ ਸਫੀਰਾ ਦੇ ਬਾਰੇ ਦੱਸਾਂਗੀ ਕਿ ਉਹਨਾਂ ਨੇ ਕਿਹੜਾ ਗੁਨਾਹ ਕੀਤਾ ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਆਪਣੀ ਜਾਨ ਨੂੰ ਖੋਣਾ ਪਿਆ। ਤੇ ਉਹਨਾਂ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ ਚੋਂ ਇਮਾਲ ਦੀ ਕਿਤਾਬ ਇਹਦੇ 5ਵੇਂ ਬਾਪ ਦੀ ਪਹਿਲੀ ਆਇਤ ਤੋਂ ਲੈ ਕੇ 11ਵੀਂ ਆਇਤ ਤੱਕ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਹਨਨੀਆਂ ਤੇ ਉਹਦੀ ਬੀਵੀ ਸਫੀਰਾ ਦੋਨਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਕਿ ਉਹ ਆਪਣੀ ਜਾਇਦਾਦ ਵੇਚ ਕੇ ਰਸੂਲਾਂ ਨੂੰ ਖੁਸ਼ਖਬਰੀ ਫੈਲਾਉਣ ਦੇ ਲਈ ਬਤੌਰੇ ਅਤੀਆ ਦੇਣ। ਉਹਨਾਂ ਨੇ ਜਾਇਦਾਦ ਵੇਚੀ ਤੇ ਹਨਨੀਆਂ ਨੇ ਆਪਣੀ ਬੀਵੀ ਦੇ ਜਾਣਦਿਆਂ ਹੋਇਆਂ ਕੀਮਤ 'ਚੋਂ ਕੁਝ ਰੱਖਿਆ ਤੇ ਇੱਕ ਹਿੱਸਾ ਲਿਆ ਕੇ ਰਸੂਲਾਂ ਦੇ ਪੈਰਾਂ 'ਚ ਰੱਖ ਦਿੱਤਾ। ਪਿਆਰੇ ਬੱਚੋ, ਯਾਦ ਰੱਖੋ ਕਿ ਇਬਤਦਾਈ ਕਲੀਸੀਆ 'ਚ ਹਨਨੀਆਂ ਤੇ ਸਫੀਰਾ ਉਸੇ ਤਰ੍ਹਾਂ ਕਲੀਸੀਆ ਦੇ ਬੇਈਮਾਨ ਤੇ ਗੈਰ ਮੁਅਤਬਰ ਮੈਂਬਰਾਂ ਸਨ, ਜਿਵੇਂ ਯਿਸੂ ਮਸੀਹ ਦੇ ਸ਼ਾਗਿਰਦਾਂ 'ਚ ਯਹੂਦਾ ਅਸਕਰਯੂਤੀ ਸੀ। ਕਿਉਂਕਿ ਜਿਸ ਤਰ੍ਹਾਂ ਯਹੂਦਾ ਅਸਕਰਯੂਤੀ ਨੇ ਮਕਾਰ ਕੀਤੀ, ਉਸੇ ਤਰ੍ਹਾਂ ਹਨਨੀਆਂ ਤੇ ਸਫੀਰਾ ਨੇ ਦਿਖਾਵੇ ਦੇ ਤੌਰ 'ਤੇ ਆਪਣੀ ਜਾਇਦਾਦ ਵੇਚੀ, ਮਗਰ ਮਕਾਰੀ ਕਰਕੇ ਉਹਦਾ ਕੁਝ ਹਿੱਸਾ ਆਪਣੇ ਕੋਲ ਹੀ ਰੱਖ ਲਿਆ, ਮਗਰ ਜ਼ਾਹਿਰ ਹੈ ਕੀਤਾ ਕਿ ਅਸੀਂ ਜਾਇਦਾਦ ਵੇਚ ਕੇ ਖੁਸ਼ਖਬਰੀ ਫੈਲਾਉਣ ਦੇ ਲਈ ਸਾਰੀ ਰਕਮ ਰਸੂਲਾਂ ਨੂੰ ਦੇ ਦਿੱਤੀ ਏ। ਪਿਆਰੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਉਹਨਾਂ ਨੇ ਜਾਇਦਾਦ ਵੇਚਣ ਦਾ ਫੈਸਲਾ ਕੀਤਾ ਸੀ ਤੇ ਇਹ ਰੂਲ ਕੁਦਸ ਹੀ ਸੀ ਜਿਹਨੇ ਉਹਨਾਂ ਨੂੰ ਇਸ ਨੇਕ ਕੰਮ ਦੇ ਲਈ ਉਭਾਰਿਆ ਸੀ, ਮਗਰ ਖੁਦਾਵੰਦ ਦੇ ਹਿੱਸੇ ਨੂੰ ਕਾਰ 'ਚ ਰੱਖਣ ਦੀ ਸਲਾਹ ਉਹਨਾਂ ਨੂੰ ਸ਼ੈਤਾਨ ਨੇ ਦਿੱਤੀ ਸੀ। ਉਹਨਾਂ ਦੇ ਇਸ ਅਮਲ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਉਹ ਖੁਦਾ ਤੇ ਦੌਲਤ ਦੋਨਾਂ ਦੀ ਖਿਦਮਤ ਕਰਨਾ ਚਾਹੁੰਦੇ ਸਨ, ਜਿੰਦੀ ਕਿ ਖੁਦਾਵੰਦ ਨੇ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ। ਪਿਆਰੇ ਬੱਚੋ, ਜਦੋਂ ਹਨਨੀਆਂ ਤੇ ਸਫੀਰਾ ਨੂੰ ਅਬਲੀਸ ਨੇ ਝੂਠ ਬੋਲਣ ਦੀ ਸਲਾਹ ਦਿੱਤੀ ਤੇ ਉਹਨਾਂ ਨੇ ਉਹਦਾ ਮੁਕਾਬਲਾ ਨਾ ਕੀਤਾ, ਬਲਕਿ ਉਹਦੇ ਲਈ ਆਪਣਾ ਦਿਲ ਖੋਲ੍ਹ ਦਿੱਤਾ, ਅਗਰ ਉਹ ਮੁਕਾਬਲਾ ਕਰਦੇ ਤੇ ਆਜ਼ਮਾਇਸ਼ 'ਚ ਨਾ ਪੈਂਦੇ। ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਰੂਲ ਕੁਦਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਪਤਰਸ ਰਸੂਲ ਨੇ ਉਹਨਾਂ ਨੂੰ ਇਹ ਦੱਸਿਆ ਕਿ ਤੁਸੀਂ ਦੋਨਾਂ ਨੇ ਆਦਮੀਆਂ ਨਾਲ ਨਹੀਂ ਬਲਕਿ ਖੁਦਾਵੰਦ ਨਾਲ ਝੂਠ ਬੋਲਿਆ ਏ। ਇਹ ਜ਼ਰੂਰੀ ਨਹੀਂ ਸੀ ਕਿ ਹਨਨੀਆ ਆਪਣੀ ਜ਼ਮੀਨ ਵੇਚਦਾ, ਤੇ ਨਾ ਹੀ ਕਿਸੇ ਨੇ ਉਹਨੂੰ ਇਸ ਗੱਲ ਦੇ ਲਈ ਮਜਬੂਰ ਕੀਤਾ ਸੀ ਕਿ ਉਹ ਜ਼ਮੀਨ ਵੇਚ ਕੇ ਕੀਮਤ ਰਸੂਲਾਂ ਦੇ ਕਦਮਾਂ 'ਚ ਰੱਖੇ। ਮਗਰ ਬੱਚੋ, ਉਸ ਵੇਲੇ ਹਰ ਇੱਕ ਤੋਂ ਇਸ ਗੱਲ ਦੀ ਤਵੱਕਾ ਕੀਤੀ ਜਾਂਦੀ ਸੀ ਕਿ ਜੋ ਕੁਝ ਉਹਨਾਂ ਨੇ ਇਮਾਨਦਾਰੀ ਨਾਲ ਖੁਦਾਵੰਦ ਨੂੰ ਦੇਣ ਦੀ ਮੰਨਤ ਮੰਨੀਏ ਉਹਨੂੰ ਪੂਰਾ ਕਰੇ। ਉਹ ਖੁਦਾਵੰਦ ਦੇ ਕੰਮ ਦੇ ਲਈ ਦੇਣ ਜਾਂ ਨਾ ਦੇਣ ਦੇ ਲਈ ਪੂਰੀ ਤਰ੍ਹਾਂ ਆਜ਼ਾਦ ਸਨ, ਯਾਨੀ ਜੋ ਉਹਨਾਂ ਦੀ ਨਜ਼ਰ 'ਚ ਅੱਛਾ ਮਾਲੂਮ ਹੋਏ ਉਹ ਕਰੇ। ਹੋ ਸਕਦਾ ਹੈ ਕਿ ਉਹਨਾਂ ਨੇ ਥੋੜ੍ਹੀ ਜਿਹੀ ਰਕਮ ਬਚਾ ਕੇ ਘਰ 'ਚ ਰੱਖ ਲਈ ਹੋਏ, ਮਗਰ ਇਹ ਥੋੜ੍ਹੀ ਜਿਹੀ ਰਕਮ ਜਾਂ ਥੋੜ੍ਹੀ ਬੇਈਮਾਨੀ ਉਹਨਾਂ ਦੇ ਲਈ ਵਬਾਲੇ ਜਾਨ ਬਣ ਗਈ। ਪਿਆਰੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਪਤਰਸ ਰਸੂਲ ਨੇ ਹਨਨੀਆਂ ਨੂੰ ਇਹ ਕਿਹਾ ਕਿ ਤੂੰ ਇਨਸਾਨ ਨਾਲ ਹੀ ਨਹੀਂ ਬਲਕਿ ਰੂਲ ਕੁਦਸ ਨਾਲ ਵੀ ਝੂਠ ਬੋਲਿਆ ਏ, ਤੇ ਜਦੋਂ ਪਤਰਸ ਰਸੂਲ ਦੀਆਂ ਇਹ ਗੱਲਾਂ ਹਨਨੀਆਂ ਨੇ ਸੁਣੀਆਂ, ਉਸੇ ਵਕਤ ਹੀ ਉਹਦਾ ਦਮ ਨਿਕਲ ਗਿਆ ਤੇ ਉਹ ਜ਼ਮੀਨ ਤੇ ਡਿੱਗ ਕੇ ਮਰ ਗਿਆ। ਪਿਆਰੇ ਬੱਚੋ, ਉਸ ਵੇਲੇ ਜਿੰਨੇ ਵੀ ਲੋਕ ਉੱਥੇ ਮੌਜੂਦ ਸਨ, ਸਭ ਸੁਣਨ ਵਾਲਿਆਂ ਤੇ ਬੜਾ ਖੌਫ ਛਾ ਗਿਆ ਤੇ ਫਿਰ ਜਵਾਨਾਂ ਨੇ ਅੰਦਰ ਆ ਕੇ ਉਹਨੂੰ ਮੁਰਦਾ ਪਾਇਆ ਤੇ ਉਹਨੂੰ ਬਾਹਰ ਲਿਜਾ ਕੇ ਦਫ਼ਨ ਕਰ ਦਿੱਤਾ। ਪਿਆਰੇ ਬੱਚੋ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਥੋੜ੍ਹੀ ਦੇਰ ਬਾਅਦ ਹੀ ਹਨਨੀਆਂ ਦੀ ਬੀਵੀ ਸਫੀਰਾ ਆਪਣੇ ਸ਼ੌਹਰ ਨੂੰ ਲੱਭਦੀ ਹੋਈ ਪਤਰਸ ਰਸੂਲ ਦੇ ਕੋਲ ਆ ਗਈ ਤੇ ਉਹਨੂੰ ਵੀ ਪਤਰਸ ਰਸੂਲ ਨੇ ਪੁੱਛਿਆ ਕਿ ਤੁਸੀਂ ਕੀ ਇਹਨੇ 'ਚ ਹੀ ਜ਼ਮੀਨ ਵੇਚੀ ਸੀ? ਤੇ ਬੱਚੋ, ਅਸੀਂ ਵੇਖਦੇ ਹਾਂ ਕਿ ਸਫੀਰਾ ਨੇ ਵੀ ਇਹੋ ਹੀ ਕਿਹਾ ਕਿ ਹਾਂ, ਅਸੀਂ ਇਹਨੇ 'ਚ ਹੀ ਜ਼ਮੀਨ ਵੇਚੀ ਸੀ। ਪਤਰਸ ਰਸੂਲ ਤੇ ਜਾਣਨਾ ਚਾਹੁੰਦੇ ਸਨ ਕਿ ਸ਼ਾਇਦ ਸਫੀਰਾ ਦਾ ਇਸ ਫਰੇਬ 'ਚ ਹਿੱਸਾ ਨਹੀਂ, ਮਗਰ ਉਹਨੇ ਵੀ ਝੂਠ ਬੋਲ ਕੇ ਇਹ ਸਾਬਿਤ ਕਰ ਦਿੱਤਾ ਕਿ ਦੋਨੋਂ ਝੂਠ ਬੋਲਣ ਦੀ ਸਕੀਮ 'ਚ ਬਰਾਬਰ ਦੇ ਹਿੱਸੇਦਾਰ ਸਨ। ਪਤਰਸ ਰਸੂਲ ਨੇ ਉਸ ਵੇਲੇ ਉਹਨੂੰ ਕਿਹਾ ਕਿ ਤੁਸੀਂ ਕਿਉਂ ਖੁਦਾ ਨੂੰ ਆਜ਼ਮਾਉਣ ਦੇ ਲਈ ਏਕਾ ਕੀਤਾ ਏ? ਵੇਖ, ਤੇਰੇ ਸ਼ੌਹਰ ਦੇ ਦਫ਼ਨ ਕਰਨ ਵਾਲੇ ਦਰਵਾਜ਼ੇ 'ਤੇ ਹੀ ਖੜ੍ਹੇ ਨੇ ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ। ਅਤੇ ਬੱਚੋ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਸੇ ਦਮ ਹੀ ਸਫੀਰਾ ਵੀ ਪਤਰਸ ਰਸੂਲ ਦੇ ਕਦਮਾਂ 'ਚ ਡਿੱਗ ਪਈ ਤੇ ਉਹਦਾ ਵੀ ਦਮ ਨਿਕਲ ਗਿਆ। ਕੁਝ ਜਵਾਨ ਫਿਰ ਅੰਦਰ ਆਏ ਤੇ ਉਹਨੂੰ ਆ ਕੇ ਮੁਰਦਾ ਪਾਇਆ ਤੇ ਉਹਨਾਂ ਨੇ ਸਫੀਰਾ ਨੂੰ ਵੀ ਬਾਹਰ ਲਿਜਾ ਕੇ ਉਹਦੇ ਸ਼ੌਹਰ ਦੇ ਕੋਲ ਦਫ਼ਨ ਕਰ ਦਿੱਤਾ। ਇਹ ਸਭ ਕਲੀਸੀਆ ਬਲਕਿ ਉਹਨਾਂ ਗੱਲਾਂ ਦੇ ਸਭ ਸੁਣਨ ਵਾਲਿਆਂ 'ਤੇ ਬੜਾ ਖੌਫ ਛਾ ਗਿਆ। ਪਿਆਰੇ ਬੱਚੋ, ਬੇਸ਼ੱਕ ਇਹ ਬੜੀ ਸਖ਼ਤ ਅਤੇ ਫੌਰੀ ਸਜ਼ਾ ਸੀ। ਇਹ ਖੁਦਾਵੰਦ ਨੇ ਕਿਉਂ ਕੀਤਾ ਅਸੀਂ ਨਹੀਂ ਜਾਣਦੇ। ਹਾਂ, ਅਲਬੱਤਾ ਇਹ ਜ਼ਰੂਰ ਜਾਣਦੇ ਹਾਂ ਕਿ ਹਨਨੀਆਂ ਤੇ ਸਫੀਰਾ ਇਬਤਦਾਈ ਕਲੀਸਿਆ ਦੇ ਰੁਕਨ ਸਨ। ਉਹਨਾਂ ਨੇ ਖੁਦਾਵੰਦ ਦੀ ਨਜ਼ਦੀਕੀ ਤੇ ਨਜਾਤ ਦੇ ਬਾਰੇ ਜਾਣਿਆ, ਸ਼ਾਇਦ ਰੂਹ ਦੀ ਬਖਸ਼ਿਸ਼ ਨੂੰ ਵੀ ਹਾਸਿਲ ਕੀਤਾ। ਮਗਰ ਜਲਦ ਹੀ ਉਹ ਬਦੀ ਦੀ ਰੂਹ ਦੇ ਸ਼ਿਕੰਜੇ 'ਚ ਫਸ ਗਏ। ਪਿਆਰੇ ਬੱਚੋ, ਅਗਰ ਉਸ ਵੇਲੇ ਖੁਦਾਵੰਦ ਫੌਰੀ ਤੌਰ 'ਤੇ ਐਸਾ ਨਾ ਕਰਦੇ ਤਾਂ ਰਸੂਲਾਂ ਦੇ ਕੰਮ 'ਚ ਬੜੀ ਰੁਕਾਵਟ ਪੈਦਾ ਹੋ ਜਾਂਦੀ। ਹਨਨੀਆਂ ਅਤੇ ਸਫੀਰਾ ਜੈਸੇ ਲੋਕਾਂ ਦੀ ਤਾਦਾਦ ਵੱਧਦੀ ਜਾਂਦੀ ਅਤੇ ਇਹ ਕੰਮ ਖੁਦਾਵੰਦ ਨੇ ਆਪਣੀ ਇਬਤਦਾਈ ਕਲੀਸੀਆ ਨੂੰ ਬਚਾਉਣ ਦੇ ਲਈ ਹੀ ਕੀਤਾ, ਤਾਂ ਕਿ ਇਸ ਵਾਕਿਆ ਨਾਲ ਜਿਹੜਾ ਕਲੀਸੀਆ 'ਚ ਖੌਫ ਪੈਦਾ ਹੋਇਆ ਹੈ ਉਹ ਲੋਕਾਂ ਦੀ ਜ਼ਿੰਦਗੀ 'ਚ ਮੌਜੇ ਤੋਂ ਘੱਟ ਨਹੀਂ ਸੀ। ਪਿਆਰ ਬੱਚਿਓ, ਇਸ ਬਾਈਬਲ ਕਹਾਣੀ 'ਚ ਤੁਸੀਂ ਇਸ ਗੱਲ ਨੂੰ ਵੀ ਸਿੱਖਦੇ ਹੋ ਕਿ ਹਨਨੀਆਂ ਅਤੇ ਸਫੀਰਾ ਨੇ ਨਾ ਸਿਰਫ ਇਨਸਾਨ ਨਾਲ ਬਲਕਿ ਖੁਦਾਵੰਦ ਨਾਲ ਵੀ ਝੂਠ ਬੋਲਿਆ। ਇਸ ਲਈ ਖੁਦਾਵੰਦ ਯਿਸੂ ਮਸੀਹ ਨੇ ਉਹਨਾਂ ਨੂੰ ਸਜ਼ਾ ਦਿੱਤੀ ਤਾਂ ਕਿ ਦੂਸਰੇ ਲੋਕ ਐਸਾ ਨਾ ਕਰਨ। ਯਾਦ ਰੱਖੋ ਕਿ ਖੁਦਾਵੰਦ ਨੂੰ ਝੂਠੇ ਲੋਕ ਪਸੰਦ ਨਹੀਂ ਅਤੇ ਐਸੇ ਲੋਕ ਜਿਹੜੇ ਕਿ ਖੁਦਾਵੰਦ ਨੂੰ ਧੋਖਾ ਦਿੰਦੇ ਨੇ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾਨ। ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਜਿਹੜੀ ਗੱਲ ਨੂੰ ਸਿੱਖਾਂਗੇ ਉਹ ਇਹ ਆਜ਼ਮਾਇਸ਼ ਵਿੱਚ ਖੁਸ਼ੀ ਕਰਨਾ। ਸਾਥੀਓ, ਖੁਦਾਵੰਦ ਕਲਾਮ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਜਦੋਂ ਵੀ ਸਾਡੇ ਤੋਂ ਕੋਈ ਆਜ਼ਮਾਇਸ਼ ਆਏ, ਜਦੋਂ ਵੀ ਅਸੀਂ ਕਿਸੇ ਦੁੱਖ ਮੁਸੀਬਤ ਤੋਂ ਗੁਜ਼ਰੀਏ, ਉਸ ਵੇਲੇ ਅਸੀਂ ਖੁਦਾਵੰਦ ਵਿੱਚ ਖੁਸ਼ ਰਹੀਏ, ਯਾਨੀ ਕਿ ਖੁਦਾਵੰਦ ਖੁਦਾ ਤੇ ਇਮਾਨ ਤੇ ਭਰੋਸਾ ਰੱਖੀਏ ਤੇ ਉਹਦੀ ਮਰਜ਼ੀ ਦੇ ਤਾਬੇ ਰਹੀਏ, ਤਾਂ ਕਿ ਖੁਦਾਵੰਦ ਸਾਨੂੰ ਦੁੱਖਾਂ ਤੇ ਮੁਸੀਬਤਾਂ ਤੇ ਆਜ਼ਮਾਇਸ਼ਾਂ ਤੇ ਗਲਬਾਤ ਆ ਫਰਮਾਏ। ਸਾਥੀਓ, ਅਸੀਂ ਆਪਣੇ ਇਮਾਨ ਦੀ ਮਜ਼ਬੂਤੀ ਤੇ ਇਮਾਨ ਦੀ ਤਰੱਕੀ ਦੇ ਲਈ ਬਾਈਬਲ ਮੁਕੱਦਸ ਦੇ ਨਵੇਂ ਯਾਦਨਾਮੇ ਵਿੱਚ ਯਾਕੂਬ ਦਾ ਖੱਤ ਇਹਦੇ ਪਹਿਲੇ ਬਾਬ ਦੀ 3 ਐਤ ਵਿੱਚ ਆ ਗੱਲ ਪੜ੍ਹਨੇ ਆ ਕਿ ਐ ਮੇਰੇ ਭਰਾਵੋ, ਜਦੋਂ ਤੁਸੀਂ ਤਰ੍ਹਾਂ ਤਰ੍ਹਾਂ ਦੀ ਆਜ਼ਮਾਇਸ਼ਾਂ ਵਿੱਚ ਪਵੋ ਤੇ ਉਸ ਵੇਲੇ ਤੁਸੀਂ ਆ ਜਾਣ ਕੇ ਖੁਸ਼ੀ ਦੀ ਗੱਲ ਸਮਝੋ ਕਿ ਤੁਹਾਡੇ ਈਮਾਨ ਦੀ ਆਜ਼ਮਾਇਸ਼ ਸਬਰ ਪੈਦਾ ਕਰਦੀ ਹੈ। ਸੋ ਸਾਥੀਓ, ਇੱਥੇ ਬੜੇ ਵਾਜ਼ੇ ਤੌਰ ਨਾਲ ਆ ਗੱਲ ਬਿਆਨ ਕੀਤੀ ਗਈ ਹੈ ਕਿ ਜਦੋਂ ਅਸੀਂ ਤਰ੍ਹਾਂ ਤਰ੍ਹਾਂ ਦੀ ਆਜ਼ਮਾਇਸ਼ਾਂ ਵਿੱਚ ਪਈਏ, ਉਸ ਵੇਲੇ ਅਸੀਂ ਖੁਸ਼ੀ ਕਰੀਏ, ਕਿਉਂਕਿ ਆਜ਼ਮਾਇਸ਼ਾਂ ਸਾਡੇ ਈਮਾਨ ਨੂੰ ਮਜ਼ਬੂਤ ਕਰਦੀਆਂ ਨੇ ਤੇ ਆਜ਼ਮਾਇਸ਼ਾਂ ਸਾਨੂੰ ਇਸ ਕਾਬਿਲ ਬਣਾਉਂਦੀਆਂ ਨੇ ਕਿ ਅਸੀਂ ਖੁਦਾ ਦੀ ਪਾਕੀਜ਼ਗੀ ਵਿੱਚ ਸ਼ਾਮਿਲ ਹੋ ਜਾਈਏ। ਔਰ ਫਿਰ ਸਾਥੀਓ, ਅਸੀਂ ਯਾਕੂਬ ਦੇ ਖੱਤ ਦੇ ਪਹਿਲੇ ਬਾਬ ਦੀ 12 ਐਤ ਵਿੱਚ ਇਹ ਗੱਲ ਪੜ੍ਹਨੇ ਹਾਂ ਕਿ ਮੁਬਾਰਕ ਹੈ ਉਹ ਸ਼ਖਸ ਜਿਹੜਾ ਆਜ਼ਮਾਇਸ਼ਾਂ ਦੀ ਬਰਦਾਸ਼ਤ ਕਰਦਾ ਹੈ, ਕਿਉਂਕਿ ਜਦੋਂ ਮਕਬੂਲ ਠਹਿਰਿਆ ਤੇ ਉਹ ਜ਼ਿੰਦਗੀ ਦਾ ਤਾਜ ਹਾਸਲ ਕਰੇਗਾ ਜਿਹਦਾ ਖੁਦਾਵੰਦ ਨੇ ਆਪਣੇ ਮੁਹੱਬਤ ਕਰਨ ਵਾਲਿਆਂ ਦੇ ਨਾਲ ਵਾਅਦਾ ਕੀਤਾ ਹੈ। ਸੋ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਜਿਹੜੇ ਲੋਕ ਆਜ਼ਮਾਇਸ਼ਾਂ ਵਿੱਚ ਖੁਸ਼ ਰਹਿੰਦੇ ਨੇ, ਯਾਨੀ ਕਿ ਜਿਹੜੇ ਖੁਦਾਵੰਦ ਤੇ ਇਮਾਨ ਤੇ ਭਰੋਸਾ ਰੱਖਦੇ ਨੇ, ਖੁਦਾ ਦੀ ਮਰਜ਼ੀ ਦੇ ਤਾਬੇ ਰਹਿੰਦੇ ਨੇ, ਉਹ ਲੋਕ ਮੁਬਾਰਕ ਨੇ, ਕਿਉਂਕਿ ਉਹ ਆਜ਼ਮਾਇਸ਼ਾਂ ਨੂੰ ਬਰਦਾਸ਼ਤ ਕਰਦੇ ਨੇ। ਜਦੋਂ ਉਹ ਆਜ਼ਮਾਇਸ਼ਾਂ ਤੇ ਗਾਲਿਬਾਨਗੇ, ਉਸ ਵੇਲੇ ਖੁਦਾਵੰਦ ਉਹਨਾਂ ਨੂੰ ਜ਼ਿੰਦਗੀ ਦਾ ਤਾਜ ਦੇਵੇਗਾ। ਸੋ ਸਾਥੀਓ, ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਵਿੱਚ ਸਾਡੀ ਰਹਿਨਮਾਈ ਕੀਤੀ ਗਈ ਹੈ, ਸਾਡੀ ਹੌਸਲਾ ਅਫਜ਼ਾਈ ਕੀਤੀ ਗਈ ਹੈ ਤੇ ਖੁਦਾਵੰਦ ਕਲਾਮ ਅਗਲ ਬਿਆਨ ਕਰਦਾ ਹੈ ਕਿ ਅਸੀਂ ਆਜ਼ਮਾਇਸ਼ਾਂ ਵਿੱਚ ਰਹਿੰਦੇ ਹੋਇਆਂ ਖੁਸ਼ੀ ਕਰੀਏ, ਕਿਉਂਕਿ ਆਜ਼ਮਾਇਸ਼ਾਂ ਤੇ ਗਾਲਿਬਾਨ ਨਾਲ ਅਸੀਂ ਖੁਦਾਵੰਦ ਕੋਲੋਂ ਬਰਕਤ ਪਾਵਾਂਗੇ ਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਾਂਗੇ। ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਇਨਸਾਨ ਤੇ ਆਜ਼ਮਾਇਸ਼ ਆਉਂਦੀ ਹੈ, ਉਸ ਵੇਲੇ ਉਹ ਆਜ਼ਮਾਇਸ਼ ਇਨਸਾਨ ਦੇ ਅੰਦਰ ਪਾਕੀਜ਼ਗੀ ਪੈਦਾ ਕਰਦੀ ਹੈ। ਆਜ਼ਮਾਇਸ਼ਾਂ ਇਨਸਾਨ ਨੂੰ ਆ ਮੌਕਾ ਫਰਾਹਮ ਕਰਦੀਆਂ ਨੇ ਕਿ ਉਹ ਖੁਦਾ ਤੇ ਇਮਾਨ ਤੇ ਭਰੋਸਾ ਰੱਖਦੇ ਹੋਇਆਂ ਉਸ ਜ਼ਿੰਦਗੀ ਦੇ ਰਾਜ ਨੂੰ ਹਾਸਲ ਕਰ ਸਕਣ ਜਿਹਦੇ ਦਿਨ ਦਾ ਵਾਅਦਾ ਖੁਦਾਵੰਦ ਨੇ ਆਪਣੇ ਲੋਕਾਂ ਦੇ ਨਾਲ ਕੀਤਾ ਹੈ। ਸਾਥੀਓ, ਕਿ ਦਫ਼ਾ ਲੋਕ ਆ ਸਵਾਲ ਕਰਦੇ ਨੇ ਕਿ ਖੁਦਾ ਦੇ ਲੋਕਾਂ 'ਤੇ ਕਿਉਂ ਜ਼ਿਆਦਾ ਆਜ਼ਮਾਇਸ਼ਾਂ ਆਉਂਦੀਆਂ ਨੇ ਅਤੇ ਕਿਉਂ ਖੁਦਾ ਦੇ ਲੋਕ ਆਜ਼ਮਾਏ ਜਾਂਦੇ ਨੇ। ਸਾਥੀਓ, ਸਭ ਤੋਂ ਪਹਿਲਾਂ ਮੈਂ ਤਾਂ ਤੁਹਾਨੂੰ ਆਹ ਗੱਲ ਦੱਸਣਾ ਚਾਹਾਂਗਾ ਕਿ ਕਿਉਂ ਖੁਦਾਵੰਦ ਦੇ ਲੋਕ ਸਭ ਤੋਂ ਜ਼ਿਆਦਾ ਆਜ਼ਮਾਏ ਜਾਂਦੇ ਨੇ, ਕਿਉਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਆਜ਼ਮਾਇਸ਼ਾਂ ਤੋਂ ਗੁਜ਼ਰਨਾ ਪੈਂਦਾ ਹੈ। ਉਹਦੀ ਪਹਿਲੀ ਵਜ੍ਹਾ ਹੈ ਕਿ ਆਜ਼ਮਾਇਸ਼ਾਂ ਸਾਨੂੰ ਖੁਦਾ ਦੀ ਪਾਕੀਜ਼ਗੀ ਵਿੱਚ ਹੀ ਸ਼ਾਮਿਲ ਕਰਦੀਆਂ ਨੇ, ਔਰ ਫਿਰ ਆ ਕਿ ਆਜ਼ਮਾਇਸ਼ਾਂ ਸਾਡੇ ਈਮਾਨ ਨੂੰ ਮਜ਼ਬੂਤ ਕਰਦੀਆਂ ਨੇ ਅਤੇ ਆਜ਼ਮਾਇਸ਼ਾਂ ਸਾਨੂੰ ਆ ਮੌਕਾ ਫਰਾਹਮ ਕਰਦੀਆਂ ਨੇ ਕਿ ਅਸੀਂ ਇਸ ਗੱਲ ਨੂੰ ਜਾਣ ਸਕੀਏ ਕਿ ਅਸੀਂ ਕਿੰਨੇ ਖੁਦਾਵੰਦ ਵਿੱਚ ਮਜ਼ਬੂਤ ਹਾਂ, ਅਸੀਂ ਕਿੰਨਾ ਜ਼ਿਆਦਾ ਖੁਦਾ ਤੇ ਇਮਾਨ ਤੇ ਭਰੋਸਾ ਰੱਖਦੇ ਹਾਂ। ਅਕਸਰ ਵੇਖਿਆ ਗਿਆ ਕਿ ਜਦੋਂ ਇਨਸਾਨ ਤੇ ਆਜ਼ਮਾਇਸ਼ ਆਉਂਦੀ ਉਸ ਵੇਲੇ ਉਹ ਖੁਦਾਵੰਦ ਕੋਲ ਬੜਾ ਘੱਟ ਆਉਂਦਾ ਹੈ, ਬਲਕਿ ਬਹੁਤ ਸਾਰੇ ਲੋਕ ਤੇ ਖੁਦਾ ਨੂੰ ਛੱਡ ਜਾਂਦੇ ਨੇ। ਪਰ ਸਾਥੀਓ, ਆਜ਼ਮਾਇਸ਼ਾਂ ਦੇ ਵੇਲੇ ਹੀ ਉਹ ਵੇਲਾ ਹੁੰਦਾ ਹੈ ਜਦੋਂ ਅਸੀਂ ਆਪਣੇ ਇਮਾਨ ਦੇ ਜ਼ਹਾਰ ਕਰ ਸਕੀਏ ਤੇ ਇਸ ਗੱਲ ਨੂੰ ਸਾਬਤ ਕਰ ਸਕੀਏ ਕਿ ਅਸੀਂ ਖੁਦਾ ਦੇ ਵਫ਼ਾਦਾਰ ਲੋਕ ਹਾਂ। ਤੇ ਯਾਦ ਰੱਖੋ ਕਿ ਖੁਦਾ ਦੇ ਲੋਕ ਇਸ ਲਈ ਵੀ ਸਭ ਤੋਂ ਜ਼ਿਆਦਾ ਆਜ਼ਮਾਏ ਜਾਂਦੇ ਨੇ ਕਿਉਂਕਿ ਸ਼ੈਤਾਨ ਕੋਸ਼ਿਸ਼ ਕਰਦਾ ਹੈ ਕਿ ਖੁਦਾ ਦੇ ਲੋਕ ਆਜ਼ਮਾਇਸ਼ਾਂ ਵਿੱਚ ਡਿੱਗ ਜਾਣ, ਉਹ ਗੁਨਾਹ ਕਰਨ ਤੇ ਖੁਦਾ ਕੋਲੋਂ ਦੂਰ ਚਲੇ ਜਾਣ। ਸ਼ੈਤਾਨ ਸਾਨੂੰ ਕਈ ਦਫ਼ਾ ਆਜ਼ਮਾਉਂਦਾ ਹੈ, ਸਾਨੂੰ ਖੁਦਾ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਜਿਹੜੇ ਲੋਕ ਹਜ਼ਰਤ ਅਯੂਬ ਵਾਂਗੂ ਖੁਦਾ ਨਾਲ ਵਫ਼ਾਦਾਰ ਰਹਿੰਦੇ ਨੇ, ਆਪਣੀ ਰਾਸਤਬਾਜ਼ੀ ਵਿੱਚ ਕਾਇਮ ਦਾਇਮ ਰਹਿੰਦੇ ਨੇ, ਉਹ ਲੋਕ ਬਰਕਤ ਪਾਉਂਦੇ ਨੇ, ਉਹ ਲੋਕ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਦੇ ਨੇ। ਸਾਥੀਓ, ਬਾਈਬਲ ਮੁਕੱਦਸ ਵਿੱਚ ਅਸੀਂ ਹਜ਼ਰਤ ਅਯੂਬ ਦੀ ਮਿਸਾਲ ਪਾਉਂਦੇ ਹਾਂ, ਜਿਹਦੇ 'ਤੇ ਸ਼ੈਤਾਨ ਬਹੁਤ ਸਾਰੀਆਂ ਆਜ਼ਮਾਇਸ਼ਾਂ ਲੈ ਕੇ ਆਇਆ। ਹਜ਼ਰਤ ਅਯੂਬ 'ਤੇ ਬਹੁਤ ਸਾਰੀਆਂ ਆਜ਼ਮਾਇਸ਼ਾਂ ਆਈਆਂ, ਉਹਨੂੰ ਬਹੁਤ ਕੁਝ ਖੋਣਾ ਪਿਆ, ਪਰ ਅਸੀਂ ਵੇਖਦੇ ਕਿ ਉਹ ਫਿਰ ਵੀ ਆਜ਼ਮਾਇਸ਼ਾਂ ਵਿੱਚ ਖੁਦਾ 'ਤੇ ਭਰੋਸਾ ਰੱਖਦਾ ਰਿਹਾ। ਉਹਨੇ ਖੁਦਾ ਦੇ ਨਾਮ ਨੂੰ ਮੁਬਾਰਕ ਆਖਿਆ, ਅਤੇ ਖੁਦਾ ਦੇ ਨਾਮ ਨੂੰ ਮੁਬਾਰਕ ਕਹਿਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਉਹ ਖੁਦਾਮਦ ਵਿੱਚ ਖੁਸ਼ ਸੀ। ਆਜ਼ਮਾਇਸ਼ਾਂ ਵਿੱਚ ਉਹ ਖੁਸ਼ ਸੀ, ਯਾਨੀ ਕਿ ਉਹਨੇ ਖੁਦਾ 'ਤੇ ਇਮਾਨ 'ਤੇ ਭਰੋਸਾ ਰੱਖਿਆ, ਉਹਨੇ ਖੁਦਾ ਦੇ ਨਾਮ ਦੀ ਤਕਫੀਰ ਨਾ ਕੀਤੀ, ਅਤੇ ਖੁਦਾਮਦ ਨੇ ਵੀ ਉਹਨੂੰ ਫਿਰ ਬਰਕਤ ਦਿੱਤੀ। ਸਾਥੀਓ, ਸ਼ੈਤਾਨ ਕਦੀ ਵੀ ਉਹਨਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਨਹੀਂ ਆਜ਼ਮਾਏਗਾ, ਉਹਨਾਂ ਲੋਕਾਂ 'ਤੇ ਸਭ ਤੋਂ ਜ਼ਿਆਦਾ ਆਜ਼ਮਾਇਸ਼ਾਂ ਨਹੀਂ ਲਿਆਵੇਗਾ ਜਿਹੜੇ ਕਿ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਦੇ ਨੇ, ਬਲਕਿ ਅਸੀਂ ਵੇਖਦੇ ਕਿ ਉਹ ਲੋਕ ਸਭ ਤੋਂ ਜ਼ਿਆਦਾ ਆਜ਼ਮਾਏ ਜਾਂਦੇ ਨੇ ਜਿਹੜੇ ਖੁਦਾ ਦੇ ਨਾਲ ਵਫ਼ਾਦਾਰ ਨੇ। ਸੋ ਇਸ ਲਈ ਸਾਥੀਓ, ਸਾਨੂੰ ਆਜ਼ਮਾਇਸ਼ਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਸਾਡਾ ਨਿਜਾਤ ਰਹਿੰਦਾ ਯਿਸੂ ਮਸੀਹ ਵੀ ਆਜ਼ਮਾਇਆ ਗਿਆ, ਪਰ ਫਿਰ ਵੀ ਉਹ ਬੇਗੁਨਾਹ ਰਿਹਾ, ਉਹਨੇ ਕੋਈ ਗੁਨਾਹ ਨਹੀਂ ਕੀਤਾ। ਅਤੇ ਇਸ ਗੱਲ ਦਾ ਜ਼ਿਕਰ ਅਸੀਂ ਇਬਰਾਨੀਓ ਦੇ ਖਤ ਦੇ ਚੌਥੇ ਬਾਬ ਦੀ 15ਵੀਂ ਆਇਤ ਵਿੱਚ ਪਾਉਂਦੇ ਹਾਂ ਕਿ ਉਹ ਸਾਰੀਆਂ ਗੱਲਾਂ ਵਿੱਚ ਸਾਡੀ ਤਰ੍ਹਾਂ ਆਜ਼ਮਾਇਆ ਗਿਆ, ਪਰ ਫਿਰ ਵੀ ਉਹ ਬੇਗੁਨਾਹ ਰਿਹਾ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਹਰ ਉਸ ਆਜ਼ਮਾਇਸ਼ ਨੂੰ ਬਰਦਾਸ਼ਤ ਕੀਤਾ ਜਿਹੜੀ ਕਿ ਇਨਸਾਨ 'ਤੇ ਆਉਂਦੀ ਹੈ, ਪਰ ਫਿਰ ਵੀ ਸਾਥੀਓ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਸਾਰੀਆਂ ਗੱਲਾਂ ਵਿੱਚ, ਸਾਰੀ ਆਜ਼ਮਾਇਸ਼ਾਂ ਵਿੱਚ ਬੇਗੁਨਾਹ ਰਿਹਾ। ਸੋ ਜਿਹੜੀਆਂ ਆਜ਼ਮਾਇਸ਼ਾਂ ਅੱਜ ਅਸੀਂ ਇਸ ਦੁਨੀਆਂ ਵਿੱਚ ਬਰਦਾਸ਼ਤ ਕਰਦੇ ਹਾਂ, ਜਿਹੜੀਆਂ ਆਜ਼ਮਾਇਸ਼ਾਂ ਤੋਂ ਅਸੀਂ ਖੁਦ ਗੁਜ਼ਰਨੇ ਹਾਂ, ਉਹਨਾਂ ਆਜ਼ਮਾਇਸ਼ਾਂ ਤੋਂ ਹੀ, ਉਹਨਾਂ ਪਰੇਸ਼ਾਨੀਆਂ ਤੋਂ, ਦੁੱਖਾਂ ਤੋਂ, ਤਕਲੀਫਾਂ ਤੋਂ ਯਿਸੂ ਮਸੀਹ ਗੁਜ਼ਰਿਆ। ਬਲਕਿ ਮੈਂ ਤਾਂ ਸੋਚਦਾ ਵਾਂ ਕਿ ਜਿੰਨੀਆਂ ਪਰੇਸ਼ਾਨੀਆਂ, ਜਿੰਨੀਆਂ ਆਜ਼ਮਾਇਸ਼ਾਂ ਯਿਸੂ ਮਸੀਹ ਨੇ ਬਰਦਾਸ਼ਤ ਕੀਤੀਆਂ, ਉਹਨੀਆਂ ਕੋਈ ਹੋਰ ਨਹੀਂ ਕਰ ਸਕਿਆ। ਅਤੇ ਯਿਸੂ ਮਸੀਹ 'ਤੇ ਇਸ ਲਈ ਸਭ ਤੋਂ ਜ਼ਿਆਦਾ ਆਜ਼ਮਾਇਸ਼ਾਂ ਆਈਆਂ, ਯਿਸੂ ਮਸੀਹ ਨੂੰ ਇਸ ਲਈ ਸਭ ਤੋਂ ਜ਼ਿਆਦਾ ਦੁੱਖਾਂ ਤੋਂ, ਤਕਲੀਫਾਂ ਤੋਂ, ਮੁਸੀਬਤਾਂ ਤੋਂ ਗੁਜ਼ਰਨਾ ਪਿਆ, ਕਿਉਂਕਿ ਨਿਜਾਤ ਦਾ ਮਨਸੂਬਾ ਉਹਦੇ ਨਾਲ ਜੁੜਿਆ ਹੋਇਆ ਸੀ। ਸ਼ੈਤਾਨ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਆਜ਼ਮਾਏ, ਉਹਨੂੰ ਆਜ਼ਮਾਇਸ਼ ਵਿੱਚ ਡਿੱਗੇ, ਪਰ ਅਸੀਂ ਵੇਖਦੇ ਕਿ ਉਹਨੇ ਹਰ ਦਫ਼ਾ ਸ਼ਿਕਸਤ ਖਾਧੀ। ਸੋ ਯਿਸੂ ਮਸੀਹ ਨੇ ਸਲੀਬ 'ਤੇ ਜਾਨ ਦੇ ਕੇ ਗੁਨਾਹ ਨੂੰ ਅਤੇ ਮੌਤ ਨੂੰ ਸ਼ਿਕਸਤ ਦਿੱਤੀ, ਅਤੇ ਮੁਰਦਿਆਂ 'ਚੋਂ ਜੀ ਉੱਠ ਕੇ ਯਿਸੂ ਮਸੀਹ ਨੇ ਨਿਜਾਤ ਦੇ ਮਨਸੂਬੇ ਨੂੰ ਮੁਕੰਮਲ ਕੀਤਾ। ਸਾਥੀਓ, ਖੁਦਾਵੰਦ ਚਾਹੁੰਦਾ ਹੈ ਕਿ ਅਸੀਂ ਆਜ਼ਮਾਇਸ਼ਾਂ ਵਿੱਚ ਉਹਦੇ ਨਾਲ ਵਫ਼ਾਦਾਰੀਏ, ਅਸੀਂ ਪਰੇਸ਼ਾਨ ਨਾ ਹੋਈਏ, ਘਬਰਾਈਏ ਨਾ, ਕਿਉਂਕਿ ਉਹ ਖੁਦਾਵੰਦ ਸਾਡੇ ਨਾਲ ਹੈ। ਸੋ ਇਸ ਲਈ ਸਾਥੀਓ, ਮੈਂ ਤੁਹਾਨੂੰ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਆ ਮਸ਼ਵਰਾ ਦੇਣਾ ਚਾਹਾਂਗਾ, ਇਸ ਗੱਲ ਦੀ ਸਲਾਹ ਦੇਵਾਂਗਾ ਕਿ ਤੁਸੀਂ ਆਜ਼ਮਾਇਸ਼ਾਂ ਦੇ ਵੇਲੇ ਖੁਦਾਵੰਦ 'ਤੇ ਇਮਾਨ 'ਤੇ ਭਰੋਸਾ ਰੱਖੋ, ਉਹਦੇ ਵਿੱਚ ਖੁਸ਼ੀ ਕਰੋ, ਕਿਉਂਕਿ ਜਦੋਂ ਤੁਸੀਂ ਆਜ਼ਮਾਇਸ਼ਾਂ 'ਤੇ ਗਾਲੀ ਪਾਓਗੇ, ਉਸ ਵੇਲੇ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾ ਸਕੋਗੇ, ਇਸ ਸ਼ਰਫ ਨੂੰ ਹਾਸਲ ਕਰ ਸਕੋਗੇ ਕਿ ਤੁਸੀਂ ਖੁਦਾਵੰਦ ਆਪਣੇ ਖੁਦਾ ਦੇ ਨਾਲ ਰਹਿ ਸਕੋ। ਸੋ ਜਦੋਂ ਵੀ ਤੁਸੀਂ ਆਜ਼ਮਾਇਸ਼ਾਂ ਤੋਂ ਗੁਜ਼ਰੋ, ਉਸ ਵੇਲੇ ਤੁਸੀਂ ਆਜ਼ਮਾਇਸ਼ਾਂ 'ਤੇ ਨਜ਼ਰ ਨਾ ਕਰੋ, ਬਲਕਿ ਤੁਸੀਂ ਉਸ ਇਨਾਮ 'ਤੇ, ਉਸ ਅਜਰ 'ਤੇ ਨਜ਼ਰ ਕਰੋ ਜਿਹੜਾ ਤੁਹਾਨੂੰ ਉਸ ਵੇਲੇ ਮਿਲੇਗਾ ਜਦੋਂ ਤੁਸੀਂ ਆਜ਼ਮਾਇਸ਼ਾਂ 'ਤੇ ਗਾਲੀ ਪਾਓਗੇ। ਇਸ ਲਈ ਯਿਸੂ ਮਸੀਹ ਨੇ ਫਰਮਾਇਆ ਹੈ ਕਿ ਜਾਨ ਦਿਨ ਤੱਕ ਮੇਰੇ ਨਾਲ ਵਫ਼ਾਦਾਰ ਰਹਿ ਤਾਂ ਮੈਂ ਤੈਨੂੰ ਜ਼ਿੰਦਗੀ ਦਾ ਤਾਜ ਦੇਵਾਂਗਾ। ਸੋ ਅਸੀਂ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇ ਕੇ ਹੀ ਆਜ਼ਮਾਇਸ਼ਾਂ 'ਤੇ ਫਤਿਹ ਪਾ ਸਕਦੇ ਹਾਂ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾ ਦੇ ਸਫ਼ਰ ਨੰਬਰ 53 ਵਿੱਚ ਇਹ ਗੱਲ ਲਿਖਦੀ ਹੈ ਕਿ ਤੁਹਾਡਾ ਸਭ ਤੋਂ ਪਹਿਲਾਂ ਕੰਮ ਆਹ ਹੋਣਾ ਚਾਹੀਦਾ ਕਿ ਤੁਸੀਂ ਸਵੇਰੇ ਸਵੇਰੇ ਉੱਠ ਕੇ ਆਪਣੇ ਆਪ ਨੂੰ ਖੁਦਾ ਦੇ ਸਪੁਰਦ ਕਰੋ, ਅਤੇ ਤੁਸੀਂ ਖੁਦਾਵੰਦ ਨੂੰ ਦੁਆ ਵਿੱਚ ਆ ਗੱਲ ਕਹੋ ਕਿ ਖੁਦਾਵੰਦ ਤੂੰ ਮੈਨੂੰ ਆਪਣੇ ਹੱਥਾਂ ਵਿੱਚ ਲੈ, ਮੈਂ ਆਪਣੇ ਸਾਰੇ ਮਨਸੂਬਿਆਂ ਨੂੰ ਤੇਰੇ ਕਦਮਾਂ ਵਿੱਚ ਰੱਖਣਾ ਵਾਂ, ਅੱਜ ਤੂੰ ਮੈਨੂੰ ਆਪਣੀ ਖਿਦਮਤ ਦੇ ਲਈ ਇਸਤੇਮਾਲ ਕਰ, ਮੇਰੇ ਨਾਲ ਹੋ, ਅਤੇ ਜਿਹੜਾ ਕੰਮ ਤੂੰ ਮੈਨੂੰ ਦਿੱਤਾ ਹੈ ਉਹਨੂੰ ਪੂਰਾ ਕਰਨ ਦੀ ਤੋਫੀਕ ਤਾਂ ਫਰਮਾ। ਔਰ ਫਿਰ ਮਜ਼ੀਦ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਉਹ ਜ਼ਿੰਦਗੀ ਜਿਹੜੀ ਮਸੀਹ ਯਿਸੂ ਵਿੱਚ ਗੁਜ਼ਰਦੀ ਏ ਉਹ ਪੁਰਸਕੂਨ ਹੁੰਦੀ ਏ। ਤੁਹਾਡੀ ਉਮੀਦ ਆਪਣੇ ਆਪ 'ਤੇ ਨਹੀਂ ਬਲਕਿ ਮਸੀਹ 'ਤੇ ਹੋਣੀ ਚਾਹੀਦੀ ਏ। ਤੁਸੀਂ ਆਪਣੇ ਆਪ ਨੂੰ ਨਾ ਵੇਖੋ, ਆਪਣੇ ਖਿਆਲਾਤ 'ਤੇ ਨਜ਼ਰ ਨਾ ਰੱਖੋ, ਬਲਕਿ ਮਸੀਹ ਵੱਲ ਵੇਖੋ, ਤਾਂ ਕਿ ਤੁਹਾਡਾ ਜ਼ਿਹਨ ਅਤੇ ਖਿਆਲ ਉਹਦੀ ਮੁਹੱਬਤ ਅਤੇ ਉਹਦੀ ਕਾਮਲੀਅਤ ਦੇ ਨਾਲ ਭਰ ਜਾਏ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਫਿਕਰਾਂ ਵਿੱਚ, ਪਰੇਸ਼ਾਨੀਆਂ ਵਿੱਚ, ਆਜ਼ਮਾਇਸ਼ਾਂ ਵਿੱਚ ਖੁਸ਼ ਰਹੋ। ਖੁਦਾਵੰਦ ਆਪਣੇ ਖੁਦਾ 'ਤੇ ਇਮਾਨ 'ਤੇ ਭਰੋਸਾ ਰੱਖੋ, ਕਿਉਂਕਿ ਉਹੀ ਆਪਣੇ ਲੋਕਾਂ ਨੂੰ ਸੰਭਾਲਦਾ ਹੈ, ਉਹਨਾਂ ਦੀ ਮਦਦ ਕਰਦਾ ਹੈ ਅਤੇ ਉਹਨਾਂ ਨੂੰ ਫਤਿਹ ਅਤਾ ਫਰਮਾਉਂਦਾ ਹੈ। ਖੁਦਾ ਦਾ ਆਵਾਦਾ ਹੈ ਕਿ ਮੈਂ ਤੁਹਾਡੀ ਹਿਫਾਜ਼ਤ ਕਰਾਂਗਾ, ਮੈਂ ਤੁਹਾਨੂੰ ਬਰਕਤ ਦੇਵਾਂਗਾ, ਮੈਂ ਤੁਹਾਨੂੰ ਜ਼ਿੰਦਗੀ ਦਾ ਤਾਜ ਦੇਵਾਂਗਾ। ਸਾਥੀਓ, ਅਗਰ ਅਸੀਂ ਖੁਦਾ ਦੇ ਵਾਅਦਿਆਂ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਆਜ਼ਮਾਇਸ਼ਾਂ ਦੀ ਬਰਦਾਸ਼ਤ ਕਰੀਏ, ਖੁਦਾਮਦ ਆਪਣੇ ਖੁਦਾ ਦੇ ਨਾਲ ਵਫ਼ਾਦਾਰ ਰਹੀਏ। ਕਿਉਂਕਿ ਮੁਬਾਰਕ ਉਹ ਸ਼ਖਸ ਜਿਹੜਾ ਆਜ਼ਮਾਇਸ਼ਾਂ ਦੀ ਬਰਦਾਸ਼ਤ ਕਰਦਾ ਹੈ, ਕਿਉਂਕਿ ਜਦੋਂ ਉਹ ਮਕਬੂਲ ਠਹਿਰੇਗਾ, ਉਹ ਉਸ ਜ਼ਿੰਦਗੀ ਦੇ ਤਾਜ ਨੂੰ ਹਾਸਲ ਕਰੇਗਾ ਜਿਹਦੇ ਦੇਣ ਦਾ ਵਾਅਦਾ ਖੁਦਾਮਦ ਨੇ ਆਪਣੇ ਲੋਕਾਂ ਦੇ ਨਾਲ ਕੀਤਾ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ। ਆਓ ਅਸੀਂ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇਈਏ, ਤਾਂ ਕਿ ਖੁਦਾਮਦ ਸਾਨੂੰ ਹਿੰਮਤ ਤਾਕਤ ਦੇਵੇ, ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਆਜ਼ਮਾਇਸ਼ਾਂ ਦੀ ਬਰਦਾਸ਼ਤ ਕਰ ਸਕੀਏ, ਖੁਦਾ ਦੀ ਰਹਿਨਮਾਈ ਨਾਲ ਉਹਦੀ ਮਦਦ ਦੇ ਨਾਲ ਆਜ਼ਮਾਇਸ਼ਾਂ 'ਤੇ ਫਤਿਹ ਪਾ ਸਕੀਏ, ਤਾਂ ਕਿ ਅਸੀਂ ਖੁਦਾਮਦ ਕੋਲੋਂ ਆਪਣੀ ਜ਼ਿੰਦਗੀ ਨੂੰ ਹਾਸਲ ਕਰਨ ਵਾਲੇ ਬਣੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਮੰਦ, ਅਸੀਂ ਤੇਰੇ ਹਜ਼ੂਰ ਆਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਨੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਮੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਤੂੰ ਸਾਨੂੰ ਹਰ ਤਰ੍ਹਾਂ ਦੇ ਹਾਲਾਤ ਵਿੱਚ ਸੰਭਾਲਣਾ ਹੈ, ਸਾਡੀ ਫਿਕਰ ਕਰਨਾ ਹੈ ਅਤੇ ਸਾਡੀ ਹਿਫਾਜ਼ਤ ਵੀ ਕਰਨਾ ਹੈ। ਇਹ ਖੁਦਾਮੰਦ, ਅਸੀਂ ਇਸ ਵੇਲੇ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦੇਨੇ ਹਾਂ। ਤੂੰ ਸਾਨੂੰ ਕਬੂਲ ਫਰਮਾ ਅਤੇ ਸਾਨੂੰ ਆ ਫਜ਼ਲ ਬਖਸ਼ ਕੇ ਅਸੀਂ ਦੁੱਖਾਂ ਵਿੱਚ, ਪਰੇਸ਼ਾਨੀਆਂ ਵਿੱਚ, ਆਜ਼ਮਾਇਸ਼ਾਂ ਵਿੱਚ ਤੇਰੇ 'ਤੇ ਇਮਾਨ ਅਤੇ ਭਰੋਸਾ ਰੱਖ ਸਕੀਏ, ਤੇਰੇ ਵਿੱਚ ਖੁਸ਼ ਰਹਿ ਸਕੀਏ, ਤਾਂ ਕਿ ਅਸੀਂ ਤੇਰੀ ਮਦਦ ਦੇ ਨਾਲ, ਤੇਰੀ ਰਹਿਨਮਾਈ ਦੇ ਨਾਲ ਆਜ਼ਮਾਇਸ਼ਾਂ 'ਤੇ ਫਤਿਹ ਪਾਉਂਦੇ ਹੋਏ ਹਾਂ ਆਪਣੀ ਜ਼ਿੰਦਗੀ ਨੂੰ ਹਾਸਲ ਕਰਨ ਵਾਲੇ ਬਣੀਏ। ਹੈ ਖੁਦਾਵੰਦ, ਸਾਨੂੰ ਤੂੰ ਪਾਕਰੂ ਦੀ ਮਾਮੂਰੀਅਤ ਫਰਮਾ, ਸਾਨੂੰ ਆਪਣੀ ਕੁਦਰਤ ਦੇ ਨਾਲ, ਆਪਣੇ ਕਲਾਮ ਦੇ ਨਾਲ ਪਾਰ ਦੇ, ਤਾਂ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਤੋਂ ਤੇਰਾ ਜਲਾਲ ਜ਼ਾਹਿਰ ਕਰਨ ਵਾਲੇ ਬਣੀਏ। ਅੱਜ ਦੇ ਕਲਾਮ 'ਤੇ ਅਮਲ ਕਰਨ ਦੀ ਤੌਫੀਕ ਤਾਂ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।